ਅੱਜ ਦੀਆਂ ਮੁੱਖ ਖਬਰਾਂ ਵਿੱਚ ਚੋਣ ਮੁਹਿੰਮ ਦੇ ਦੂਜੇ ਹਫ਼ਤੇ ਗੱਠਜੋੜ ਦਾ ਧਿਆਨ ਸਰਹੱਦੀ ਨੀਤੀਆਂ 'ਤੇ ਕੇਂਦਰਿਤ। ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨੀ ਸ਼ਰਨਾਰਥੀਆਂ ਦੀ ਗਿਣਤੀ 5 ਮਿਲੀਅਨ ਤੋਂ ਪਾਰ। ਅਤੇ ਖੇਡਾਂ ਵਿੱਚ ਆਸਟ੍ਰੇਲੀਅਨ ਗੋਲਫਰ ਕੈਮ ਡੇਵਿਸ ਆਪਣੇ ਦੂਜੇ PGA ਟੂਰ ਦੌਰਾਨ ਜਿੱਤ ਤੋਂ ਰਿਹਾ ਪਿੱਛੇ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪੱਛਮੀ ਆਸਟ੍ਰੇਲੀਆ ਦੇ ਦੌਰੇ ਦੌਰਾਨ 2 ਨਵੀਆਂ ਨੇਵੀ ਪੈਟਰੋਲ ਕਿਸ਼ਤੀਆਂ ਲਈ $124 ਮਿਲੀਅਨ ਦੀ ਘੋਸ਼ਣਾ ਕਰਦੇ ਹੋਏ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ ਕਿ ਉਹਨਾਂ ਦਾ ਧਿਆਨ ਸਰਹੱਦੀ ਨੀਤੀ 'ਤੇ ਕੇਂਦਰਿਤ ਹੈ। ਉਹਨਾਂ ਅਸਥਾਈ ਸੁਰੱਖਿਆ ਵੀਜ਼ੇ ਬਾਰੇ ਲੇਬਰ ਪਾਰਟੀ ਦੇ ਰੁੱਖ ਦੀ ਵੀ ਆਲੋਚਨਾ ਕੀਤੀ, ਜੋ ਕਿ ਗੱਠਜੋੜ ਦੀ ਨੀਤੀ ਦਾ ਇੱਕ ਮੁੱਖ ਹਿੱਸਾ ਹੈ, ਜਿਸ ਵਿੱਚ ਬੋਟ ਟਰਨਬੈਕ ਅਤੇ ਆਫਸ਼ੋਰ ਪ੍ਰੋਸੈਸਿੰਗ ਵੀ ਸ਼ਾਮਲ ਹੈ। ਅਸਥਾਈ ਸੁਰੱਖਿਆ ਵੀਜ਼ਾ ਉਹਨਾਂ ਲੋਕਾਂ ਨੂੰ ਥੋੜ੍ਹੇ ਸਮੇਂ ਲਈ ਠਹਿਰਨ ਦੀ ਮਨਜ਼ੂਰੀ ਦਿੰਦਾ ਹੈ ਜੋ ਸੁਰੱਖਿਆ ਦੇ ਮੱਦੇਨਜ਼ਰ ਬਿਨਾਂ ਵੀਜ਼ੇ ਦੇ ਆਸਟ੍ਰੇਲੀਆ ਆਉਂਦੇ ਨੇ। ਪਰ ਲੇਬਰ ਪਾਰਟੀ ਸਥਾਈ ਸੁਰੱਖਿਆ ਵੀਜ਼ਿਆਂ ਦਾ ਸਮਰਥਨ ਕਰਦੀ ਹੈ, ਜੋ ਕਿ ਲੰਬੇ ਸਮੇਂ ਲਈ ਆਸਟ੍ਰੇਲੀਆ ਵਿੱਚ ਰਿਹਾਇਸ਼ ਪ੍ਰਦਾਨ ਕਰਦੇ ਨੇ। ਸ਼੍ਰੀ ਮੋਰਿਸਨ ਦਾ ਦਾਅਵਾ ਹੈ ਕਿ ਲੇਬਰ ਸਰਕਾਰ ਦੇ ਅਧੀਨ ਲੋਕ ਤਸਕਰੀ ਆਪਣੇ ਕਾਰੋਬਾਰ ਵਿੱਚ ਵਾਪਸ ਆ ਜਾਵੇਗੀ, ਪਰ ਉਹਨਾਂ ਕੋਈ ਵੀ ਅਜਿਹੀ ਜਾਣਕਾਰੀ ਪ੍ਰਦਾਨ ਕਰਨ ਤੋਂ ਇਨਕਾਰ ਕੀਤਾ ਜੋ ਇਸ ਗੱਲ ਦਾ ਸਮਰਥਨ ਕਰਦੀ ਹੋਵੇ।
I don't go into intelligence matters. What I do know is the experience. And I know this experience because I lived it. And I know that when Labor abolished temporary protection visas in 2008, the armada of people smugglers' boats came to Australia, and that was the launching point.
ਲੇਬਰ ਪਾਰਟੀ ਚੇਤਾਵਨੀ ਦੇ ਰਹੀ ਹੈ ਕਿ ਸੰਘੀ ਸਰਕਾਰ ਦੀ ਸਿਹਤ ਮੰਤਰੀ ਦੀ ਨਵੀਂ ਚੋਣ ਮੈਡੀਕੇਅਰ ਵਿੱਚ ਕਟੌਤੀ ਕਰ ਸਕਦੀ ਹੈ। ਸੈਨੇਟਰ ਐਨ ਰਸਟਨ, ਜਿਨ੍ਹਾਂ ਕੋਲ ਵਰਤਮਾਨ ਵਿੱਚ ਸਮਾਜਿਕ ਸੇਵਾਵਾਂ ਅਤੇ ਮਹਿਲਾ ਸੁਰੱਖਿਆ ਪੋਰਟਫੋਲੀਓ ਹੈ, ਗੱਠਜੋੜ ਦੀਆਂ ਅਗਲੀਆਂ ਚੋਣਾਂ ਜਿੱਤਣ ਅਤੇ MP ਗ੍ਰੈਗ ਹੰਟ ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਅਹੁਦਾ ਸੰਭਾਲਣ ਦੀ ਭੂਮਿਕਾ ਨਿਭਾਏਗੀ। ਲੇਬਰ ਨੇਤਾ ਐਂਥਨੀ ਅਲਬਨੀਜ਼ੀ ਨੇ ਚੋਣ ਮੁਹਿੰਮ ਦਾ ਪਹਿਲਾ ਹਫ਼ਤਾ ਸਿਹਤ ਸੰਭਾਲ ਨੀਤੀਆਂ ਦਾ ਵਿਸਥਾਰ ਕਰਦੇ ਹੋਏ ਬਿਤਾਇਆ ਏ ਅਤੇ ਕਿਹਾ ਕਿ ਸਰਕਾਰ ਜ਼ਰੂਰੀ ਸੇਵਾਵਾਂ ਵਿੱਚ ਕਟੌਤੀ ਕਰ ਸਕਦੀ ਹੈ।
This is a health minister now designate if they're successful in the election, who we know will undermine Medicare, who has said that the current model is not sustainable, who has said that Medicare funding is just putting things on the credit card and that it needs to change.
ਸੈਨੇਟਰ ਐਨ ਰਸਟਨ ਨੇ ਅੱਜ ਸਵੇਰੇ ABC ਨਾਲ ਗੱਲ ਕੀਤੀ ਅਤੇ ਕਿਹਾ ਕਿ ਮੈਡੀਕੇਅਰ ਕਾਨੂੰਨ ਵਿੱਚ ਗਰੰਟੀ ਹੈ। ਆਸਟ੍ਰੇਲੀਆ ਦੀ ਪ੍ਰਾਪਰਟੀ ਕੌਂਸਲ ਨੇ ਫੈਡਰਲ ਸਰਕਾਰ ਦੇ ਹੋਮ ਗਰੰਟੀ ਸਕੀਮ ਦੇ ਅੰਦਰ ਕੀਮਤ ਸੀਮਾ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਸਕੀਮ ਲੋਕਾਂ ਨੂੰ ਸਿਰਫ 5% ਰਕਮ ਦੇ ਨਾਲ ਘਰ ਖਰੀਦਣ ਦੀ ਇਜਾਜ਼ਤ ਦਿੰਦੀ ਹੈ, ਜਦੋਂ ਕਿ ਸਰਕਾਰ 15% ਰਕਮ ਲਈ ਇੱਕ ਗਰੰਟਰ ਵਜੋਂ ਕੰਮ ਕਰਦੀ ਹੈ। 1 ਜੁਲਾਈ ਤੋਂ ਰਾਜਧਾਨੀ ਅਤੇ ਖੇਤਰੀ ਸ਼ਹਿਰਾਂ ਵਿੱਚ ਯੋਜਨਾ ਤਹਿਤ ਖਰੀਦੀਆਂ ਜਾ ਸਕਣ ਵਾਲੀਆਂ ਜਾਇਦਾਦਾਂ ਦੀ ਕੀਮਤ ਸੀਮਾ $1,00,000 ਤੱਕ ਵੱਧ ਜਾਵੇਗੀ। ਪ੍ਰਾਪਰਟੀ ਕੌਂਸਲ ਦੇ ਮੁੱਖ ਕਾਰਜਕਾਰੀ ਕੈਨ ਮੋਰਿਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਹੋਰ ਬਹੁਤ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਘਰ ਲਈ ਜਮ੍ਹਾਂ ਕਰਾਉਣ ਵਾਲੀ ਰਕਮ ਦੇ ਅੰਤਰ ਨੂੰ ਪੂਰਾ ਕਰਨ ਅਤੇ ਆਪਣਾ ਪਹਿਲਾ ਘਰ ਖਰੀਦਣ ਵਿੱਚ ਮਦਦ ਕਰੇਗੀ। ਜ਼ੈਲੀ ਸਟੀਗਲ ਨੇ ਵਰਿੰਗਾ ਦੀ ਸੀਟ ਲਈ ਸਕੌਟ ਮੋਰਿਸਨ ਦੇ ਹੱਥੀਂ ਚੁਣੇ ਗਏ ਉਮੀਦਵਾਰ ਦੀ ਨਿੰਦਾ ਕੀਤੀ ਹੈ। ਆਜ਼ਾਦ MP ਨੇ ਲਿਬਰਲ ਉਮੀਦਵਾਰ ਕੈਥਰੀਨ ਡੇਵਿਸ ਨੂੰ ਅਸਹਿਣਸ਼ੀਲ ਕਿਹਾ, ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਸਮਲਿੰਗੀ ਟਿੱਪਣੀਆਂ ਕੀਤੀਆਂ ਸਨ ਅਤੇ ਹੁਣ ਹਟਾਈਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਟਰਾਂਸਜੈਂਡਰ ਬੱਚਿਆਂ 'ਤੇ ਨਿਸ਼ਾਨਾ ਸਾਧਿਆ ਏ। ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਵਰਿੰਗਾ ਕੋਲ ਦੇਸ਼ ਵਿੱਚ ਸਮਲਿੰਗੀ ਵਿਆਹ ਲਈ 3ਜਾ ਸਭ ਤੋਂ ਉੱਚਾ ਸਮਰਥਨ ਆਧਾਰ ਸੀ, ਮਿਸ ਟੀਗਲ ਨੇ ਪ੍ਰਧਾਨ ਮੰਤਰੀ 'ਤੇ ਆਪਣੀ ਸਰਕਾਰ ਦੀਆਂ ਨੀਤੀਆਂ ਦੀਆਂ ਅਸਫਲਤਾਵਾਂ ਤੋਂ ਜਾਣ ਬੁੱਝ ਕੇ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਇਆ।
And I think voters in Warringah are really tired of personalities over policies kind of politics. They want to see real policies around the big issues of our time. And overwhelmingly, the feedback I get is that's climate and environment and integrity. I would argue strongly that Scott Morrison, by making a captain's pick, his motive is divisiveness. It is, to distract from the major policy problems he has when it comes to integrity, when it comes to his values, and when it comes to his climate policy.
ਯੂਕਰੇਨ ਉੱਤੇ ਰੂਸੀ ਹਮਲੇ ਤੋਂ 2 ਮਹੀਨਿਆਂ ਤੋਂ ਵੀ ਘੱਟ ਸਮੇਂ ਤੋਂ ਯੂਕਰੇਨੀ ਸ਼ਰਨਾਰਥੀਆਂ ਦੀ ਸੰਖਿਆ 5 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਇਸ ਅੰਕੜੇ ਵਿੱਚ ਅੰਦਾਜ਼ਨ 7.1 ਮਿਲੀਅਨ ਲੋਕ ਸ਼ਾਮਲ ਨਹੀਂ ਹਨ ਜਿਨ੍ਹਾਂ ਨੇ ਯੂਕਰੇਨ ਦੇ ਅੰਦਰ ਸ਼ਰਨਾਰਥੀ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੂੰ ਭੋਜਨ, ਆਸਰਾ ਅਤੇ ਸੁਰੱਖਿਆ ਦੀ ਸਖ਼ਤ ਲੋੜ ਹੈ। ਸੰਘਰਸ਼ ਦੇ ਪੈਮਾਨੇ ਨੇ ਮਾਨਵਤਾਵਾਦੀ ਸਪਲਾਈ ਅਤੇ ਸਹਾਇਤਾ ਦੀ ਲੋੜ ਵਿੱਚ ਤੇਜ਼ੀ ਨਾਲ ਵਾਧੇ ਨੂੰ ਭੜਕਾਇਆ ਹੈ। ਵਰਲਡ ਵਿਜ਼ਨ ਆਸਟ੍ਰੇਲੀਆ ਦੇ CEO ਡੈਨੀਅਲ ਵਰਡਸਵਰਥ ਨੇ ਚੇਤਾਵਨੀ ਦਿੱਤੀ ਹੈ ਕਿ ਸੰਖਿਆ ਹੋਰ ਵਧੇਗੀ ਅਤੇ ਇਸ ਪ੍ਰਤੀ ਤੁਰੰਤ ਜਵਾਬ ਦੇਣ ਦੀ ਸਖ਼ਤ ਲੋੜ ਹੈ।
The 5 million number is just, it's hard to get your mind around it, but I think in some ways for World Vision, the even more shocking number is the fact that half of the children of Ukraine are now displaced. World Vision is really taking its focus and making its focus inside Ukraine. That's why I've decided to return to the region, and I'm going back in the next week to help with the World Vision response, both on the border but inside Ukraine. We have to do something about these millions of people inside that country that are desperately looking for safety.
ਆਸਟ੍ਰੇਲੀਆ ਵਿੱਚ COVID-19 ਨਾਲ ਘੱਟੋ ਘੱਟ 9 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ 4 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ, ਜਦੋਂ ਕਿ ਵਿਕਟੋਰੀਆ ਵਿੱਚ ਵਾਇਰਸ ਨਾਲ 1 ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਨਿਊ ਸਾਊਥ ਵੇਲਜ਼ ਵਿੱਚ 11,116 ਨਵੇਂ COVID-19 ਮਾਮਲੇ, ਵਿਕਟੋਰੀਆ ਵਿੱਚ 7,918, ਪੱਛਮੀ ਆਸਟ੍ਰੇਲੀਆ ਵਿੱਚ 5,605, ਕੁਈਨਜ਼ਲੈਂਡ ਵਿੱਚ 5,141 ਅਤੇ ਤਸਮਾਨੀਆ ਵਿੱਚ 1,372 ਨਵੇਂ COVID-19 ਮਾਮਲੇ ਸਾਹਮਣੇ ਆਏ ਨੇ। ਲਗਜ਼ਰੀ ਕਰੂਜ਼ ਸਮੁੰਦਰੀ ਜਹਾਜ਼ ਪੈਸੀਫਿਕ ਐਕਸਪਲੋਰਰ ਸਿਡਨੀ ਹਾਰਬਰ 'ਤੇ ਪਹੁੰਚ ਗਿਆ ਏ। ਮਾਰਚ 2020 ਵਿੱਚ ਮਹਾਂਮਾਰੀ ਦੇ ਕਾਰਨ ਸੰਘੀ ਸਰਕਾਰ ਦੀ ਪਾਬੰਦੀ ਤੋਂ ਬਾਅਦ ਇਹ ਆਸਟ੍ਰੇਲੀਆ ਦੇ ਕਿਨਾਰਿਆਂ 'ਤੇ ਵਾਪਸ ਜਾਣ ਵਾਲਾ ਫਸਟ ਲਾਈਨਰ ਬਣ ਗਿਆ ਏ। ਆਸਟ੍ਰੇਲੀਆ ਦਾ 400 ਮਿਲੀਅਨ ਦਾ ਲਗਜ਼ਰੀ ਲਾਈਨਰ P&O, ਜਿਸ ਦੀ ਸਮਰੱਥਾ ਲਗਭਗ 2,000 ਯਾਤਰੀਆਂ ਦੀ ਹੈ, ਅੱਜ ਸਵੇਰੇ ਸਿਡਨੀ ਪਹੁੰਚਿਆ ਸੀ। ਟੂਰਿਜ਼ਮ ਐਂਡ ਟਰਾਂਸਪੋਰਟ ਫੋਰਮ ਦੇ CEO ਮਾਰਗੀ ਔਸਮੰਡ ਦਾ ਕਹਿਣਾ ਹੈ ਕਿ ਕਰੂਜ਼ ਦੀ ਵਾਪਸੀ ਵਿੱਚ ਮਦਦ ਲਈ ਕੋਵਿਡ ਸੁਰੱਖਿਅਤ ਉਪਾਅ ਲਾਗੂ ਨੇ।
It does take time. They've got to be scheduled in. We've got to get them back here. It's a bit like aviation. You know, we needed an aviation attraction fund to get those international airlines back into Australia. But having said that, there is massive pent-up demand here in Australia. We're just about the biggest cruising nation in the world.
New South Wales, Victoria ਅਤੇ Queensland ਨੇ ਜਹਾਜ਼ਾਂ ਦੇ ਵਾਪਸ ਆਉਣ ਦੀ ਤਿਆਰੀ ਲਈ ਯਾਤਰੀਆਂ ਅਤੇ ਚਾਲਕ ਦਲ ਲਈ ਟੈਸਟਿੰਗ ਅਤੇ ਟੀਕਾਕਰਨ ਦੀਆਂ ਲੋੜਾਂ ਦੀ ਰੂਪਰੇਖਾ ਤਿਆਰ ਕੀਤੀ ਹੈ। ਤਸਮਾਨੀਆ ਅਜੇ ਵੀ ਸਮੀਖਿਆ ਕਰ ਰਿਹਾ ਹੈ ਕਿ ਕੀ ਇਹ ਕਦਮ ਟਾਪੂ ਰਾਜ ਲਈ ਸੁਰੱਖਿਅਤ ਹਨ ਜਾਂ ਨਹੀਂ। ਬ੍ਰਿਸਬੇਨ ਦੇ ਅੰਦਰੂਨੀ ਉੱਤਰ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ 1 6 ਸਾਲਾ ਲੜਕੇ ਦੀ ਮੌਤ ਹੋਣ ਤੋਂ ਬਾਅਦ ਜਾਂਚ ਚੱਲ ਰਹੀ ਹੈ। ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਕਲੇ ਫੀਲਡ ਵਿੱਚ ਘਰ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗ ਗਈ ਸੀ। ਇੱਕ ਆਦਮੀ, ਔਰਤ ਅਤੇ 4 ਸਾਲ ਦੀ ਬੱਚੀ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਪਰ ਲੜਕਾ ਘਰ ਦੇ ਪਿਛਲੇ ਪਾਸੇ ਆਪਣੇ ਬੈੱਡਰੂਮ ਵਿੱਚ ਫਸਿਆ ਹੋਇਆ ਸੀ। ਕਾਰਜਕਾਰੀ ਸੁਪਰਡੈਂਟ ਮਾਰਕ ਹੈਵਰਸਨ ਦਾ ਕਹਿਣਾ ਹੈ ਕਿ ਦਮਕਲ ਕੇਂਦਰ ਦੇ ਮੈਂਬਰਾਂ ਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸਨ।
And they're experienced in this sort of thing, but yes, it is devastating for them as well. So they did the very best that they could, and I know that they themselves are feeling down, and the end of Easter for the crews is also going to be a really sad time for them. However, they did what they did in the very best, and from the perspective, they could not have possibly done any more. And it should be remembered that 3 people were saved, so that is the bonus out of it. However, any loss of life ever is a real tragedy.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਅਨ ਗੋਲਫਰ ਕੈਮ ਡੇਵਿਸ ਆਪਣੀ ਦੂਜੀ PGA ਟੂਰ ਜਿੱਤ ਤੋਂ ਪਿੱਛੇ ਰਹਿ ਗਿਆ ਏ ਅਤੇ US ਵਿੱਚ RBC ਹੈਰੀਟੇਜ ਵਿੱਚ ਤੀਜੇ ਸਥਾਨ 'ਤੇ ਰਿਹਾ। ਡੇਵਿਸ ਨੇ 8 ਅੰਡਰ ਪਾਰ 63 ਦੀ ਸ਼ੂਟਿੰਗ ਕਰਦੇ ਹੋਏ ਟੂਰ 'ਤੇ ਆਪਣੇ ਸਰਵੋਤਮ ਦੌਰ ਦੀ ਬਰਾਬਰੀ ਕੀਤੀ। 38ਵੇਂ ਸਥਾਨ ਦੇ ਹਿੱਸੇ ਵਿੱਚ ਫਾਈਨਲ ਗੇੜ ਦੀ ਸ਼ੁਰੂਆਤ ਕਰਦੇ ਹੋਏ ਡੇਵਿਸ ਇੱਕ ਸਟ੍ਰੋਕ ਨਾਲ ਪਲੇਅਆਫ ਤੋਂ ਖੁੰਝ ਗਿਆ, ਜਦੋਂ ਕਿ ਜੋਰਡਨ ਸਪਾਈਥ ਅਤੇ ਪੈਟ੍ਰਿਕ ਕੈਂਟਲੀ 72 ਹੋਲ ਦੇ ਬਾਅਦ 13 ਅੰਡਰ ਦੀ ਬਰਾਬਰੀ 'ਤੇ ਰਹੇ। ਅਤੇ ਹੁਣ ਵੇਲਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 73 ਸੈਂਟ, ਭਾਰਤ ਵਿੱਚ 56 ਰੁਪਏ 17 ਪੈਸੇ ਅਤੇ ਪਾਕਿਸਤਾਨ ਵਿੱਚ 133 ਰੁਪਏ 31 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਜ਼ਿਆਦਾਤਰ ਧੁੱਪ, ਤਾਪਮਾਨ 27 ਡਿਗਰੀ। ਐਡੀਲੇਡ ਮੀਂਹ ਦੀ ਸੰਭਾਵਨਾ, ਤਾਪਮਾਨ 20 ਡਿਗਰੀ। ਮੈਲਬਨ ਅਤੇ ਕੈਨਬਰਾ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 17 ਅਤੇ 21 ਡਿਗਰੀ। ਹੋਬਾਰਟ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 20 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਮੌਸਮ ਲਗਭਗ ਸਮਾਨ, ਤਾਪਮਾਨ ਕ੍ਰਮਵਾਰ 26 ਅਤੇ 28 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।